ਉਹ ਸੂਤਕ ਦਾ ਇਲਾਜ ਕਰਨਾ। ਸੂਤਕ ਕਾਹਦਾ? ਸੂਤਕ ਭਰਮ ਦਾ। ਸਭੋ ਸੂਤਕ ਭਰਮ ਹੈ, ਦੂਜੇ ਲੱਗਾ ਚਾਹੇ। ਆ ਦੂਜੇ ਸਰੀਰ ਨਾਲ ਲਾਤਾ, ਸਭ ਕੁਝ ਜੋੜਤਾ। ਨਿਰਾਕਾਰ ਦੇ ਦੇਸ਼ ਦੀ ਗੱਲ ਸਰੀਰ ਨਾਲ ਜੋੜਤੀ, ਲਿਆ ਕੇ ਕਰ ਹੱਥ ਚਰਨ ਪੈਰ ਨੇਤਰ ਅੱਖਾਂ ਕਰਨ ਕੰਨ ਜੋੜਤਾ ਨਾ ਬਾਹਰਲੇ ਸਰੀਰ ਨੂੰ। ਇਹ ਭਰਮ ਸੀ ਸੂਤਕ, ਇਹ ਭਰਮ ਹੈ। ਤਾਂ ਨਾ ਗੁਰਪ੍ਰਸਾਦ ਭਰਮ ਕਰਨਾ ਦਾ ਗੁਰਬਾਣੀ ਦੇ ਇਲਾਜ ਕਰ ਦੇਣਾ। ਇਹ ਸੂਤਕ ਦਾ ਭਰਮ ਦਾ ਭਰਮ ਦਾ ਨਾਮ। ਫਿਰ ਟਾਰਗੇਟ ਟਾਰਗੇਟ ਬਦਲਿਆ ਹੋਊ ਜਿਹਦਾ, ਉਹ ਭਰਮ ਦਾ ਨਾਸ ਕਰੂਗਾ। ਜੇ ਟਾਰਗੇਟ ਨਿਰਾਕਾਰ ਦੇ ਦੇਸ਼ ਦਾ, ਫਿਰ ਸੂਤਕ ਦਾ ਇਲਾਜ ਕਰੋ। ਪਹਿਲਾਂ ਇਲਾਜ ਸੂਤਕ ਦਾ, ਸੂਤਕ ਦੀ ਖੋਜ ਕਰਨੀ ਹੈ। ਫਿਰ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਗੁਰਦੇਵ ਹੀ ਮਾਤਾ ਹੈ, ਗੁਰਦੇਵ ਹੀ ਪਿਤਾ ਹੈ। ਇਹਦਾ ਜਿਹੜਾ ਮੂਲ ਅੰਤਰ ਆਤਮਾ ਹੋਈ ਹੈ, ਨਾ ਮਾਤਾ ਹੋਈ ਇਹਦੀ ਪਿਤਾ, ਉਹੀ ਸਵਾਮੀ ਹੈ, ਉਹੀ ਪਰਮੇਸ਼ਰ ਹੈ। ਇਹਦੇ ਵਾਸਤੇ ਸਭ ਕੁਛ ਉਹੀ ਹੈ, ਉਹੀ ਸੱਜਣ ਹੈ, ਉਹੀ ਸੁਖ ਹੈ। ਗੁਰਦੇਵ ਸਖਾ ਅਗਿਆਨ ਭੱਜਣ, ਉਹੀ ਸਤਿਗੁਰ ਹੈ, ਅਗਿਆਨਤਾ ਦਾ ਨਾਸ ਕਰਨ ਵਾਲਾ ਉਹੀ ਗੁਰਦੇਵ ਹੈ। ਗੁਰਦੇਵ ਹੁੰਦਾ ਗਿਆਨ ਦੇਣ ਵਾਲਾ, ਗੁਰਦੇਵ ਦਾ ਸਿੱਧਾ ਅਰਥ ਹੈ ਗਿਆਨ ਕਾ ਦਾਤਾ। ਗੁਰੂ ਨਹੀਂ ਹੈ, ਗੁਰੂ ਹੋਰ। ਗੁਰਦੇਵ ਗਿਆਨ ਦਿੰਦਾ, ਗੁਰੂ ਗਿਆਨ ਨਹੀਂ ਦਿੰਦਾ। ਗੁਰੂ ਗਿਆਨ ਨਹੀਂ ਦਿੰਦਾ, ਗੁਰੂ ਚਰਨ ਕਰਦਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਲਤਾਨ ਸਾਹਿਬਾ ਰਾਮ ਰਾਜ। ਜਿੱਥੇ ਉਹ ਜਾਂਦਾ ਚਰਨ ਆਪੇ ਹੋ ਜਾਂਦਾ, ਉਹਨੂੰ ਸਮਝਾਉਣ ਦੀ ਲੋੜ ਨਹੀਂ ਹੈ। ਸਤਿਗੁਰ ਸਮਝਾ ਕੇ ਚਰਨ ਕਰਦਾ, ਗਿਆਨ ਦੇ ਕੇ ਕਰਦਾ। ਉਹ ਜਿੱਥੇ ਬਹਿੰਦਾ ਚਰਨ ਉਦਾਂ ਹੀ ਹੋ ਜਾਂਦਾ। ਅਸੀਂ ਚਰਨ ਜਿਹੜਾ ਕਰਦੇ ਹਾਂ, ਦੀਵਾ ਜਲਾਵਾਂਗੇ, ਜੋਤ ਜਲਾਵਾਂਗੇ, ਬਿਜਲੀ ਜਲਾਵਾਂਗੇ, ਮੋਮਬੱਤੀ ਜਲਾਵਾਂਗੇ, ਕੋਈ ਲੱਕੜੀ ਅੱਗ ਜਲਾਵਾਂਗੇ, ਚਰਨ ਹੋ ਜੂਗਾ। ਪਰ ਪਰਮੇਸ਼ਰ ਨੇ ਚਰਨ ਕੀਤਾ ਸੂਰਜ ਚੜ੍ਹਦਾ, ਸੂਰਜ ਆਉਂਦਾ, ਦੀਵਾ ਬੱਤੀ ਦੀ ਲੋੜ ਨਹੀਂ ਰਹਿੰਦੀ। ਉਹ ਤਾਂ ਸੂਰਜ ਹੈ, ਜਦ ਆਉਂਦਾ ਫਿਰ ਸਮਝਣ ਦੀ ਲੋੜ ਨਹੀਂ ਹੈ। ਸਮਝਣ ਦੀ ਲੋੜ ਤਾਂ ਇਹਨੂੰ ਹੀ ਹੈ, ਗੁਰਬਾਣੀ ਨੂੰ ਜਪਣ ਦੀ ਲੋੜ ਹੈ। ਉਹਦੀ ਤਾਂ ਆਰਾਧਨਾ ਵੀ ਤੂੰ ਆ ਜਾ, ਜਿਹੜਾ ਹਨੇਰਾ ਰਹਿੰਦਾ ਚੱਕ ਦੇ ਆ ਕੇ, ਉਹਦੇ ਆਉਣ ਵਾਲੇ ਜਿਹੜਾ ਬਾਕੀ ਹਨੇਰਾ ਰਹਿ ਜਾਂਦਾ ਚੱਕਿਆ ਜਾਂਦਾ। ਉਹਦਾ ਸਿਰਫ ਦਰਸ਼ਨ ਹੀ ਦੇਖਣ, ਹੋਰ ਕੁਛ ਨਹੀਂ ਕਰਨਾ। ਦਰਸ਼ਨ ਦੇਖ ਜੀਵਨ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਬਸ ਕੰਮ ਪੂਰਾ ਹੋ ਗਿਆ, ਮੁਕੰਮਲ ਹੋ ਗਿਆ, ਰਿਹਾ ਹੀ ਨਹੀਂ ਕੁਛ। ਨਿਰਾਕਾਰ ਕੇ ਦੇਸ਼ ਦੀ ਗੱਲ ਤੱਕ ਪਹੁੰਚ ਹੋ ਗਈ, ਜੋ ਕੰਮ ਕਰਨ ਵਾਲਾ ਦਾ ਪੂਰਾ ਹੋ ਗਿਆ।
ਗੁਰਮੁਖ ਨਿਰਮਲ ਹਰ ਗੁਣ ਗਾਵੇ,
ਗੁਰਮੁਖ ਹਰ ਗੁਣ ਤਾਂ ਗਾਉਂਦਾ, ਸਾਰੇ ਗਾਉਂਦੇ ਨੇ, ਪਰ ਨਿਰਮਲ ਹਰ ਗੁਣ ਗਾਉਂਦੇ। ਨਿਰਮਲ ਹਰ ਗੁਣ ਔਰ ਮਲੀਨ ਹਰ ਗੁਣ ਦੇ ਵਿੱਚ ਕੀ ਫਰਕ ਹੈ? ਜਿਹੜੇ ਹਰ ਗੁਣ ਇਹ ਗਾਉਂਦੇ ਨੇ, ਇਹ ਵਿਸ਼ਨੂੰ ਨੂੰ ਹਰ ਬੋਲਦੇ ਨੇ, ਵਿਸ਼ਨੂੰ ਦੇ ਸਰੀਰ ਦੇ ਗੁਣ ਬੋਲਦੇ ਨੇ, ਮਾਇਆ ਦੇ ਗੁਣ ਨੇ। ਮਾਇਆ ਮਲੀਨਤ ਹੈ, ਉਹਦੇ ਹਾਰ ਪਾਇਆ ਹੋਇਆ, ਉਹਦੇ ਹੱਥ ਧਨੁਸ ਹੈ, ਉਹਦੇ ਹੱਥ ਚੱਕਰ ਹੈ, ਉਹ ਦੇਖ ਕੇ ਗੁਣ ਬੋਲਦੇ ਅੱਖਾਂ ਨੂੰ। ਇਹ ਮਲੀਨ ਗੁਣ ਨੇ ਸਾਰੇ, ਨਿਰਮਲ ਨਹੀਂ ਰਹੇ। ਕਿਸੇ ਵਿਅਕਤੀ ਦੀ ਪੂਜਾ ਹੈ, ਨਿਰਾਕਾਰ ਦੀ ਪੂਜਾ ਨਹੀਂ ਹੈ। ਸਰੀਰ ਕਾਰ ਬਸ ਹੈ, ਸਰੀਰ ਦੀ ਪੂਜਾ ਹੈ, ਸਰੀਰ ਦੇ ਗੁਣ। ਖਾਲਸੇ ਨੇ ਪੂਜਾ ਕਰਨੀ ਹੈ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਬਸ। ਜੇ ਇਹ ਗੱਲ ਠੀਕ ਹੈ, ਫਿਰ ਅੱਖਾਂ ਨਾਲ ਦੇਖਣ ਵਾਲੀ ਕੋਈ ਚੀਜ਼ ਨਹੀਂ। ਦੀਦਾਰ ਖਾਲਸੇ ਦਾ। ਜੇ ਦੀਦਾਰ ਖਾਲਸੇ ਦਾ ਇੱਥੇ ਸਾਡੇ ਦੋ ਥਿਊਰੀਆਂ ਆ ਜਾਣਗੀਆਂ ਨੇ ਹੁਣ ਇੱਥੇ ਆਪਾਂ ਵਿਰੋਧੀ, ਦੋਵਾਂ ਚੋਂ ਕਿਹੜੀ ਸੱਚੀ ਹੈ ਸਾਡੀ ਕਿਹੜੀ ਝੂਠੀ। ਜੇ ਦੀਦਾਰ ਖਾਲਸੇ ਦਾ, ਜੇ ਵਿਅਕਤੀ ਨੂੰ ਖਾਲਸਾ ਮੰਨਦੇ ਹਾਂ ਵਿਅਕਤੀ ਦਾ, ਇੱਕ ਦੂਜੇ ਦਾ ਦੀਦਾਰ ਹੈ, ਇੱਕ ਦੂਜੇ ਦਾ ਦੀਦਾਰ ਆ ਨਹੀਂ ਸਕਦਾ ਕਿਉਂਕਿ ਅੱਖਾਂ ਨੂੰ ਦੇਖਣ ਵਾਲਾ ਬਿਨਾਂ ਅੱਖੀ ਅੱਖਾਂ ਦਾ ਜੋ ਵੇਖਣਾ, ਇਹ ਵੀ ਗਲਤ ਹੈ। ਖਾਲਸਾ ਨਹੀਂ ਖਾਲਸਾ ਵੀ ਉਹ ਹੈ ਜਿਹੜਾ ਸਾਬਤ ਸੂਰਤ ਹੈ, ਇੱਕ ਹੋ ਗਿਆ, ਜਿਹੜਾ ਮਨ ਨਿਰਮਲ ਹੋ ਕੇ ਚਿੱਤ ਮਨ ਇੱਕ ਹੋ ਗਿਆ ਉਹ ਖਾਲਸਾ, ਉਹਦਾ ਦੀਦਾਰ ਹੈ। ਦੀਦਾਰ ਤਾਂ ਫਿਰ ਆਪ ਜਦੇ ਕਹੂ ਜਦੇ ਹੋਊ ਦੀਦਾਰ ਖਾਲਸੇ ਦਾ, ਦੀਦਾਰ ਅੰਦਰ ਹੋਣਾ ਹੈ ਖਾਲਸੇ ਦਾ, ਆਪੇ ਖਾਲਸਾ ਖਾਲਸੋ ਮੇਰੇ ਰੂਪ ਹੈ, ਜਿਹੜਾ ਮੇਰਾ ਆਪਣਾ ਰੂਪ ਖਾਸ ਹੈ ਉਹੀ ਖਾਲਸਾ, ਆਤਮ ਦਰਸ਼ਨ ਹੈ ਇਹਦਾ ਮਤਲਬ ਹੈ। ਸਾਰਿਆਂ ਨੇ ਮੇਰੋ ਹੀ ਪੜ੍ਹਨਾ, ਸਭ ਨੇ ਮੇਰੋ ਪੜ੍ਹਨਾ, ਜਾਂ ਮੇਰੋ ਪੜੂਗਾ ਉਹਦਾ ਆਪਣਾ ਹੀ ਹੋ ਗਿਆ ਪੜ੍ਹਨ ਵਾਲੇ ਦਾ, ਤੇਰੋ ਤਾਂ ਹੈ ਨੀ, ਤੇਰੋ ਤਾਂ ਹੈ ਨੀ, ਮੇਰੋ ਹੈ ਨਾ ਖਾਲਸਾ, ਮੇਰੋ ਰੂਪ ਹੈ ਖਾਸ, ਦਸਮ ਭਾਸ਼ਾ ਕਹਿ ਰਹੇ ਵੀ ਜਿਹੜਾ ਮੇਰਾ ਰੂਪ ਹੈ ਖਾਸ ਰੂਪ, ਖਾਸ ਰੂਪ ਮੇਰਾ ਇੱਕ ਹੈ ਸਬਦ ਸੂਰਤ, ਇੱਕ ਦਾ ਦਰਸ਼ਨ ਹੈ ਜਿਹੜਾ ਉਹ ਖਾਲਸੇ ਦਾ ਦਰਸ਼ਨ,
ਜਨ ਭੈ ਖਾਲਸੇ
ਖਾਸ ਰੂਪ ਹੈ, ਦਾਲ ਦਾ ਰੂਪ ਖਾਸ ਨਹੀਂ ਹੈ, ਜਾਂ ਦਾਲ ਹੋਊਗੀ ਰੂਪ ਖਾਸ ਨਹੀਂ ਰਿਹਾ, ਇਹ ਤਾਂ ਆਮ ਰੂਪ ਹੈ ਸਾਰਿਆਂ ਦੇ, ਦਾਲ ਦਾਲ ਤਾਂ ਸਾਰਿਆਂ ਚ ਹੈ,
ਜਿਹੜਾ ਜਨ ਹੈ ਉਹ ਖਾਲਸਾ,
ਜਨ ਮਨ ਭੰਗ ਹੋਇਆ ਖਾਲਸਾ ਨਹੀਂ, ਜਨ ਹੀ ਖਾਲਸਾ ਹੈ, ਹਰ ਜਨ ਖਾਲਸਾ ਹੈ, ਹਰ ਔਰ ਜਨ ਸੰਤ ਔਰ ਜਨ, ਸੰਤ ਜਨਾ ਬਿਲ ਹਰ ਜਸ ਗਾਇਓ, ਜਨ ਉਹ ਹੈ ਜਿਹੜਾ ਮਨ ਮਲੀਨ ਸੀ ਉਹ ਜਨ ਬਣਦਾ, ਸੰਤ ਪਹਿਲਾਂ ਹੈਗਾ ਹੀ ਅੰਦਰ, ਗੁਰ ਔਰ ਕੇਲਾ ਮਿਲ ਕੇ ਇੱਕ ਹੁੰਦੇ ਨੇ, ਗੁਰ ਚੇਲੇ ਕੀ ਸੰਤ ਬੁਲਾਈ ਫਿਰ ਖਾਲਸਾ, ਸਾਧ ਜਨ ਸਾਧ ਜਨਾ ਕੀ ਬਾਛੋ ਧੂੜ, ਪਾਰ ਪ੍ਰਭੂ ਮੇਰੀ ਸ਼ਰਧਾ ਪੂਰ, ਸਾਧ ਔਰ ਜਨ ਮਿਲ ਕੇ ਇੱਕ ਹੈ ਸਬਦ ਸੂਰਤ ਹੈ, ਕਿਉਂਕਿ ਜਿਹੜਾ ਮਾਇਆ ਦੇ ਵਿੱਚ ਹੈ ਜਨ ਬਣਨਾ, ਜਨ ਤੋਂ ਕਹਾ ਨਹੀਂ ਜਾ ਸਕਦਾ, ਤਾਂ ਹੀ ਨਾਨਕ ਆਪਣੇ ਨਾਲ ਜਨ ਲਾ ਰਿਹਾ, ਜਨ ਨਾਨਕ ਨਾਮ ਆਧਾਰ ਟੇਕ ਹੈ, ਨਾਨਕ ਕਹਿੰਦਾ ਜਨ ਜਿਹੜਾ ਹੈ ਉਹ ਟਿਕਿਆ ਕਾਹਦੇ ਨਾਲ ਹੈ, ਨਾਮ ਨਾਲ ਟਿਕਿਆ, ਤੁਰਕੀ ਬਣਦੀ ਨਾਲ ਟਿਕਿਆ, ਨਾਮ ਦੀ ਟੇਕ ਹੈ ਉਹਨੂੰ, ਸਰੀਰ ਦੀ ਟੇਕ ਛੱਡ ਦਿੱਤੀ ਉਹਨੂੰ, ਮਾਇਆ ਦੀ ਟੇਕ ਤਿਆਗ ਦਿੱਤੀ, ਜਨ ਨਾਨਕ ਨਾਮ ਆਧਾਰ ਟੇਕ ਹੈ, ਜਨ ਦੀ ਟੇਕ ਕੀ ਹੈ, ਜਨ ਜਿਹਨੇ ਨਾਮ ਦੀ ਟੇਕ ਹੈ ਜਿਹਨੂੰ, ਉਹ ਖਾਸ ਰੂਪ ਹੈ, ਬਸ ਜਿੰਨਾ ਚਿਰ ਸਰੀਰ ਦੀ ਟੇਕ ਹੈ ਉਹਨਾਂ ਚਿਰ ਖਾਸ ਰੂਪ ਨਹੀਂ, ਦੋ ਥਾਵਾਂ ਉਹੀ ਅਕਾਲ ਹੈ, ਉਹ ਅਕਾਲ ਰੂਪ ਹੈ, ਉਹ ਤਾਂ ਕਾਲ ਨਹੀਂ ਹੈ, ਫਿਰ ਕਾਲ ਤੋਂ ਪਰੇ ਹੋ ਗਏ, ਦੀਦਾਰ ਖਾਲਸੇ ਦਾ, ਪੂਜਾ ਅਕਾਲ ਕੀ, ਪੂਜਾ ਦੀਦਾਰ ਤੋਂ ਪਹਿਲਾਂ ਹੁੰਦੀ ਹੈ, ਪੂਜਾ ਕਿਹਨੇ ਕਰਨੀ ਹੈ, ਪੂਜਾ ਜਦ ਕਰਨੀ ਹੈ, ਜਦੋਂ ਜੋ ਫਸਿਆ ਹੋਇਆ ਭਗਤੀ ਕਰਨ ਤੇ ਪਹਿਲਾਂ ਪੂਜਾ, ਤਨ ਮਨ ਅਰਪੂ ਪੂਜ ਚੜਾਉ, ਦਾਸ ਕਿਹਦਾ ਵੰਡ, ਪੂਜਾ ਹੁੰਦੀ ਹੈ, ਪੂਜਾ ਵੰਡ ਵੇਲੇ ਦਾਸ ਬਣੀ ਦਾ ਹੁੰਦਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ, ਗੁਰਬਾਣੀ ਦੇ ਅੱਗੇ ਸਰੈਂਡਰ ਹੋ ਜਾਣਾ, ਆਪਣੇ ਆਪ ਨੂੰ ਆਪਣੀ ਬੁੱਧੀ ਨੂੰ ਤੁੱਛ ਮੰਨ ਕੇ ਗੁਰਬਾਣੀ ਨੂੰ ਪੜ੍ਹਨਾ ਸਮਝਣਾ ਤੇ ਆਪਣੇ ਆਪ ਨੂੰ ਬਦਲਣਾ, ਗੁਰ ਕੀ ਮਤ ਲੈਣੀ ਆਪਣੀ ਮਤ ਤਿਆਗਣੀ, ਇਹ ਪੂਜਾ ਆਪਣੀ ਮਤ ਤਿਆਗੇ ਦੇ ਬਿਨਾਂ ਦੂਜੀ ਮਤ ਗੁਰੂ ਦੀ ਲੈ ਨਹੀਂ ਸਕਦੇ। ਆਪਣੀ ਮਤ ਪਹਿਲਾਂ ਪੂਜਾ ਕਰਤੀ, ਪੂਜ ਚੜਾਤੀ, ਹਾਂ ਤਾਂ ਇੱਕ ਸ਼ਾਇਦ ਰਾਮਦੇਵ ਦੀ ਭਗਤੀ ਹੈ, ਗਾਂ ਦੀ ਭਗਤੀ, ਆਣ ਦੇਵ ਬਦਲਾਵਨ ਦੈਵ, ਹਾਂ ਤੋ ਇੱਕ ਰਵਈਆ ਲੈ ਹੂ, ਮੈਂ ਤਾਂ ਇੱਕ ਮੈਨੂੰ ਤਾਂ ਰਵਈਆ ਚਾਹੀਦਾ, ਉਹ ਚਾਹੀਦਾ ਜਿਹਦੇ ਵਿੱਚ ਮੈਂ ਲੀਨ ਹੋ ਜਾਵਾਂ, ਹਾਂ ਤੋ ਇੱਕ ਰਵਈਆ ਲੈ ਹੋ ਆਨ ਦੇਵ ਬਦਲਾਵਣ ਦਾ। ਹੋਰ ਜਿਹੜੀ ਦੇਵੀ ਦੇਵਤਿਆਂ ਦੀ ਪੂਜਾ ਸਾਰੀ ਕੀਤੀ ਸੀ ਉਹਦੇ ਬਦਲੇ ਚ ਮੈਂ ਚੜਾ ਦਿੰਦਾ, ਜੋ ਪਹਿਲਾਂ ਕੀਤਾ ਕਰਮ ਕਾਂਡ ਧਰਮ ਚ ਕਿਰਿਆ ਕਰਮ, ਉਹ ਜਿਹਨੂੰ ਸੇਵਾ ਸੁਭਾ ਸਾਰਾ ਕਹਿੰਦ ਸਾਰੀ ਪੂਜਾ ਚੜਾ, ਉਹਦੇ ਬਦਲੇ ਹੀ ਨਾ ਉਹ ਮਿਲਣਾ, ਉਹ ਜਿਹੜੀ ਕਮਾਈ ਧਰਮ ਦੀ ਪਹਿਲਾਂ ਕੀਤੀ ਉਹਦੇ ਬਦਲੇ ਹੁਣ ਗਿਆਨ ਹੀ ਮਿਲਣਾ, ਗੁਰਮਤ ਦਾ ਗਿਆਨ ਹੈ ਮਿਲਣਾ, ਇੱਥੇ ਤੀ ਬਸ ਪਹੁੰਚਾਤਾ ਉਹਨੇ, ਉਸ ਕੰਮ ਨੇ ਇੱਥੇ ਤੀ ਪਹੁੰਚਾਤਾ, ਹੁਣ ਜੇ ਇਹ ਨਾ ਲਿਆ ਉਹ ਵੀ ਗਿਆ, ਫਿਰ ਉਹਦਾ ਕੋਈ ਰਿਜ਼ਲਟ ਨਹੀਂ, ਕੋਈ ਫਾਇਦਾ ਨਹੀਂ, ਜੇ ਲਿਆ ਨਹੀਂ ਨਾ ਉਹਨੇ ਤਾਂ ਸਾਨੂੰ ਦਰਿਆ ਦੇ ਕਿਨਾਰੇ ਪਹੁੰਚਾਤਾ, ਜੇ ਪਾਣੀ ਪੀਤਾ ਹੀ ਨਹੀਂ ਬੜਿਆ ਆ ਖਾਲੀ, ਫਿਰ ਕੋਈ ਫਾਇਦਾ ਨਹੀਂ, ਜੋ ਕੁਛ ਹੁਣ ਤੱਕ ਕੀਤਾ ਪਿੱਛੇ ਜਨਮ ਚ ਕੀਤਾ ਕਿਨਾਰੇ ਦੇ ਪਹੁੰਚਾ ਦਿੱਤਾ ਪਾਣੀ ਕੋਲ, ਇੱਥੋਂ ਜੇ ਫਿਰ ਪਿਆਸਾ ਉੱਡ ਗਿਆ ਸਾਰਾ ਗਿਆ, ਇਹ ਉੱਥੇ ਤੱਕ ਪਹੁੰਚਾਉਣ ਦਾ ਫਲ ਕਾਰਨ ਫੁੱਲ ਹੀ ਬਣ ਰਿਹਾ ਹੈ, ਇਸੇ ਗੱਲ ਨੂੰ ਕਿਹਾ, ਜੋ ਹੁਣ ਤੇ ਫੁੱਲ ਆਇਆ ਸੀ ਪਹਿਲਾਂ ਫਲ ਵਾਸਤੇ, ਫਲ ਇੱਥੋਂ ਮਿਲਣਾ ਗਿਆਨ ਫਲ, ਗਿਆਨ ਦਾ ਫਲ ਹੈ, ਹੋਰ ਕੋਈ ਫਲ ਨਹੀਂ ਹੈ ਸੰਸਾਰ 'ਚ, ਧਰਮ ਦੇ ਵਿੱਚ ਗਿਆਨ ਤੋਂ ਬਿਨਾਂ ਕੋਈ ਫਲ ਨਹੀਂ ਹੈ, ਜਾਂ ਧਰਮ ਤੇ ਜਾਂ ਗਿਆਨ ਤਾਂ ਧਰਮ ਹੈ, ਪ੍ਰਾਪਤੀ ਗਿਆਨ ਦੀ ਹੋਣੀ, ਗਿਆਨ ਕੀ ਆਤਮ ਗਿਆਨ, ਆਤਮ ਦਰਸ਼ਨ, ਦੀਦਾਰ ਖਾਲਸੇ ਦਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਤਿੰਨ ਚੀਜ਼ਾਂ ਨੇ, ਪਰਚਾ ਰੂਹ ਅੱਠੇ ਪੈਰੇ ਸ਼ਬਦ ਲੋ ਜਿਹੜਾ ਬਾਣੀ ਲੋ ਤਦਾਰ ਖਾਲਸੇ ਤੱਕ ਪਹੁੰਚ ਜੂਗਾ, ਇਹ ਟਾਰਗੇਟ ਹੈ, ਪਰਚਾ ਸ਼ਬਦ ਦਾ, ਦਦਾਰ ਖਾਲਸੇ ਦਾ, ਪੂਜਾ ਅਕਾਲ ਦੀ, ਅਕਾਲ ਹੈ ਜਿਹੜਾ ਮਰਦਾ ਨਹੀਂ ਜੰਮਦਾ ਨਹੀਂ, ਜਿਹੜਾ ਦੇਹ ਦੀ ਪੂਜਾ ਨਾਲ ਜੁੜ ਗਿਆ ਅਕਾਲ ਦੀ ਪੂਜਾ ਨਾਲ ਨਹੀਂ ਜੁੜਿਆ, ਜੋ ਚੀਜ਼ ਅੱਖਾਂ ਨੂੰ ਦੇਹ ਦੀ ਹੈ ਜੇ ਉਹਦੀ ਪੂਜਾ ਨਾਲ ਜੁੜ ਗਿਆ ਅਕਾਲ ਦੀ ਪੂਜਾ ਨਾਲ ਨਹੀਂ ਜੁੜਿਆ, ਜੇ ਤਾਂ ਇਹ ਗੱਲ ਠੀਕ ਹੈ ਫਿਰ ਤਾਂ ਦਸਮ ਪਾਤਸ਼ਾਹ ਗੁਰਿਆਈ ਗੁਰੂ ਗ੍ਰੰਥ ਨੂੰ ਨਹੀਂ ਦੇ ਸਕਦੇ, ਕਿਉਂ ਅਕਾਲ ਨਹੀਂ ਲਿਆ, ਇਹ ਕੁਛ ਗੱਲ ਹੋਰ ਹੈ ਵਿੱਚ, ਇਹ ਸਾਡੀ ਉਹ ਬਣਾਈ ਹੋਈ ਹੈ, ਕੋਈ ਗੱਲ ਮਜਬੂਰੀ ਸੀ ਉਸ ਵੇਲੇ ਬਣਾ ਲਈ, ਬਣਾਉਣੀ ਪਈ ਸਾਨੂੰ, ਵਰਨਾ ਗੁਰੂ ਗ੍ਰੰਥ ਸਾਹਿਬ ਦੀ ਤਾਂ ਪੋਥੀ ਨਾਮ ਹੈ, ਇਹਦਾ ਤਾਂ ਪੋਥੀ ਵਿਅਕਤੀ ਤੋਂ ਉੱਪਰ ਹੈ, ਵਿਅਕਤੀ ਗੁਰੂ ਮਤ ਉੱਤੇ ਹੈ ਪੋਥੀ ਦਾ ਅਥਾਰ, ਪੋਥੀ ਪਰਮੇਸ਼ਰ ਦਾ ਅਥਾਨ ਲਿਖਿਆ ਹੈ, ਵਿਅਕਤੀ ਗੁਰੂ ਪਰਮੇਸ਼ਰ ਦੀ ਹੋਣ, ਉਹ ਤਾਂ ਪਰਮੇਸ਼ਰ ਦੇ ਭਗਤ ਨੇ, ਪੋਥੀ ਪਰਮੇਸ਼ਰ ਦਾ ਅਥਾਨ, ਅਸੀਂ ਇਹਨੂੰ ਗੁਰੂ ਕਹਿ ਕੇ ਗੁਰਿਆਈ ਦੁਆ ਕੇ ਦਸਮ ਪਾਤਸ਼ਾਹ ਤੋਂ ਦਰਜਾ ਘਟਾ ਦਿੱਤਾ ਬਾਣੀ ਦਾ, ਗੁਰਬਾਣੀ ਦਾ ਦਰਜਾ, ਪੋਥੀ ਦਾ ਦਰਜਾ ਘਟਾ ਦਿੱਤਾ, ਵਧਾਇਆ ਨਹੀਂ ਹੈ, ਇਹਨਾਂ ਨੂੰ ਮੂਰਖਾਂ ਨੂੰ ਵਧਿਆ ਹੋਇਆ ਲੱਗਦਾ, ਜੇ ਵਿਚਾਰਿਆ ਜਾਵੇ ਦਰਜਾ ਘਟ ਗਿਆ, ਔਰ ਹੁਣ ਇਹ ਦੋ ਗੱਲਾਂ ਦਾ ਮੇਲ ਨਹੀਂ ਹੋ ਰਿਹਾ ਸਾਡੀ, ਉਹਦਾ ਤਾਂ ਹੀ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਇਹ ਤਾਂ ਇਹ ਗੱਲ ਗਲਤ ਹੈ, ਔਰ ਉਹ ਰਹੀ ਨਹੀਂ, ਫਿਰ ਪੂਜਾ ਹੁਣ ਕਰਦੇ ਹਾਂ ਕਿਹਦੀ, ਅਕਾਲ ਦੀ ਤਾਂ ਕਰਦੇ ਨਹੀਂ, ਗ੍ਰੰਥ ਦੀ ਕਰਦੇ, ਇਹ ਅਕਾਲ ਹੈ ਨਹੀਂ, ਦੀਦਾਰ ਖਾਲਸੇ ਦਾ ਕਰਦੇ ਆਪਸ ਵਿੱਚ ਹੀ ਕਰਦੇ, ਖਾਲਸਾ ਆਪਣੇ ਆਪ ਨੂੰ ਮੰਨ ਲਿਆ, ਪਰਚਾ ਸ਼ਬਦ ਦਾ ਛੱਡੇ ਦਿੱਤਾ, ਪਰਚਾ ਦੱਸਦਾ ਸਾਨੂੰ, ਪਰਚਾ ਸ਼ਬਦ ਦਾ ਛੱਡ ਕੇ ਤਾਂ ਦੱਸਦਾ ਪਰਚਾ। ਜਾਂ ਫਿਰ ਬਾਣੀ ਪੜ੍ਹਦਿਆਂ ਪਰਚਾ ਨਹੀਂ ਰਿਹਾ, ਪੜ੍ਹਨਾ ਪਰਚਾ ਨਹੀਂ ਹੁੰਦਾ। ਪਰਚੇ ਜਿਵੇਂ ਮਨ ਸੰਸਾਰ ਨੂੰ ਤਿਆਗ ਦੇਵੇ ਜਿਹੜੀ ਗੱਲ ਉਹ ਪਰਚਾ ਹੁੰਦਾ। ਸੰਸਾਰ ਭੁੱਲ ਜਾਵੇ ਪਰਚਾ ਸ਼ਬਦ ਦਾ ਜਿਹਨੂੰ ਲੱਗ ਗਿਆ ਸੰਸਾਰ ਭੁੱਲ ਜੂਗਾ। ਸੰਸਾਰ ਚ ਰਹਿੰਦਾ ਹੋਇਆ ਸੰਸਾਰ ਨਾਲ ਜੁੜਿਆ ਨਹੀਂ ਗੁਰਬਾਣੀ ਨਾਲ ਜੁੜਿਆ ਹੋਇਆ। ਅੱਠ ਪੈਰ ਹਰਕੇ ਗੁਣ ਕਿਵੇਂ ਹੋਊਗਾ? ਅੱਠ ਪੈਰ ਹਰਕੇ ਗੁਣ ਪਰਚਾ ਸ਼ਬਦ ਤੇ ਬਿਨਾਂ, ਪਰਚਾ ਸ਼ਬਦ ਤੇ ਬਿਨਾਂ ਇਹ ਕਿਵੇਂ ਇਹ ਭਗਤੀ ਪੂਰੀ ਹੋਊ? ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ, ਸ਼ਬਦ ਦੇ ਪਰਚੇ ਬਿਨਾਂ ਕਿਵੇਂ ਹੋਊਗਾ? ਸ਼ਬਦ ਦੇ ਪਰਚੇ ਬਿਨਾਂ ਪੋਸੀਬਲ ਹੀ ਨਹੀਂ ਹੈ। ਅੱਖਰਾਂ ਦਾ ਪਰਚਾ ਨਹੀਂ ਰੱਖਣਾ, ਪਰਚਾ ਜੋ ਅੱਖਰਾਂ ਚ ਲਿਖਿਆ ਉਹਦਾ ਰੱਖਣਾ। ਜੋ ਰਸ ਹੈ ਵਿੱਚ ਨਾਮ ਹੈ, ਨਾਮ ਦਾ ਪਰਚਾ ਹੈ। ਉਪਦੇਸ਼ ਸ਼ਬਦ ਉਪਦੇਸ਼ ਨੂੰ ਕਹਿੰਦੇ ਨੇ, ਸ਼ਬਦ ਅੱਖਰਾਂ ਨੂੰ ਨਹੀਂ ਕਹਿੰਦੇ। ਸਾਡੇ ਜੋੜ ਦੇ ਵਿੱਚ ਦੋ ਜੋੜਾਂ ਨੂੰ ਅੱਖਰਾਂ ਦੇ ਜੋੜ ਨੂੰ ਸ਼ਬਦ ਕਹਿੰਦੇ ਨੇ, ਅਸੀਂ ਕਹਿੰਦੇ ਨੇ ਉਹ ਤਾਂ ਸੰਸਾਰੀਆਂ। ਸ਼ਬਦ ਉਪਦੇਸ਼ ਹੈ, ਜੋ ਉਪਦੇਸ਼ ਦਿੱਤਾ ਕੀ ਉਪਦੇਸ਼ ਦਿੱਤਾ? ਇਹਨਾਂ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਜੋ ਉਪਦੇਸ਼ ਹੈ, ਉਪਦੇਸ਼ ਪਹਿਲਾਂ ਤਾਂ ਦਿੱਤਾ ਸੀ ਪਰਮੇਸ਼ਰ ਨੇ, ਹੁਣ ਇਹ ਪੋਥੀ ਦੱਸੂ, ਪੋਥੀ ਸਾਹਿਬ ਦੱਸੂ, ਬੋਲੂ ਵੀ ਆਹ ਉਪਦੇਸ਼ ਦਿੱਤਾ। ਉਹੀ ਉਪਦੇਸ਼ ਇਹ ਬੋਲੂ, ਪੋਥੀ ਪਰਮੇਸ਼ਰ ਨਹੀਂ ਹੈ, ਪਰਮੇਸ਼ਰ ਦੀ ਜਗ੍ਹਾ ਥਾਂ ਬੋਲੂਗੀ ਪੋਥੀ। ਅੱਖਰੀ ਲਿਖਣ ਬੋਲਣ ਬਾਣ, ਪਰ ਜਦ ਬੋਲਾਂਗੇ ਉਹ ਬਾਣੀ ਬਣੂਗੀ, ਹਾਲੇ ਅੱਖਰ ਨੇ। ਅਸੀਂ ਸ਼ਬਦ ਨੂੰ ਛੱਡ ਕੇ ਅੱਖਰ ਫੜ ਲਏ, ਲਕੀਰਾਂ ਫੜ ਲਈਓ, ਲਕੀਰ ਦੇ ਫਕੀਰ ਹੋ ਗਏ। ਭਗਤ ਕਬੀਰ ਜੀ ਨੇ ਲਿਖਿਆ ਸੀ ਕਿ ਓਂਕਾਰ ਆਦਿ ਮੈਂ ਜਾਣਾ, ਓਂਕਾਰ ਆਦਿ ਕੀ ਹੈ ਮੈਂ ਜਾਣ ਲਿਆ, ਪਰ ਅੱਖਰਾਂ ਚ ਜਿਹੜਾ ਲਿਖਿਆ ਹੋਇਆ ਓਂਕਾਰ ਆਦਿ ਹੈ ਨਾ, ਇਹਨੂੰ ਨੀ ਮੈਂ ਓਂਕਾਰ ਆਦਿ ਮੰਨਦਾ, ਲਕੀਰਾਂ ਨੇ ਲਿਖ ਔਰ ਬੇਟੇ ਤਾਹੀ ਨਹੀਂ ਮਾਨਾ। ਓਂਕਾਰ ਆਦਿ ਮੈਂ ਜਾਣਾ, ਓਂਕਾਰ ਆਦਿ ਮੈਂ ਜਾਣ ਲਿਆ, ਪਰ ਜਿਹੜਾ ਲਿਖ ਕੇ ਮਿਟਾਇਆ ਜਾ ਸਕਦਾ ਨਾ ਅੱਖਰ, ਇਹਨੂੰ ਮੈਂ ਓਂਕਾਰ ਆਦਿ ਨਹੀਂ ਮੰਨਦਾ। ਲਿਖ ਔਰ ਬੇਟੇ ਤਾਹੀ ਨਹੀਂ ਮਾਨਾ, ਉਹਨੂੰ ਨਹੀਂ ਮੰਨਦਾ। ਹੁਣ ਜਿਹੜਾ ਓਂਕਾਰ ਆਦਿ ਨੂੰ ਜਾਣ ਲੈਂਦਾ ਉਹ ਲਕੀਰਾਂ ਨੂੰ ਨਹੀਂ ਮੰਨਦਾ, ਲਿਖੇ ਨੂੰ ਨਹੀਂ ਮੰਨਦਾ। ਉਹਨੇ ਜਾਣ ਲਿਆ ਸੀ ਤਾਂ ਕਿਹਾ ਸੀ, ਜਿਹੜਾ ਜਾਣ ਨੂੰ ਉਹ ਨਹੀਂ ਮੰਨਦਾ। ਬਾਕੀ ਲਕੀਰ ਦੇ ਫਕੀਰ ਨੇ, ਲਕੀਰ ਦੇ ਫਕੀਰ ਮੰਨਣਗੇ, ਜਿਹੜੇ ਲਕੀਰ ਦੇ ਫਕੀਰ ਨਹੀਂ ਨਾ ਉਹ ਕਿਹਦੇ ਫਕੀਰ ਨੇ? ਫਿਰ ਉਹ ਓਂਕਾਰ ਆਦਿ ਦੇ ਫਕੀਰ ਨੇ। ਉਹਦੇ ਫਕੀਰ ਨੇ ਜਿਹਦੇ ਵਾਸਤੇ ਜਿਹਦਾ ਦੋ ਅੱਖਰਾਂ ਚ ਫਕੀਰ ਹੁੰਦਾ ਕੌਣ? ਫਕੀਰ ਇਹਨਾਂ ਦੇ ਹੁੰਦੇ ਨੇ ਮੁਸਲਮਾਨਾਂ ਦੇ, ਸਾਡੇ ਸੰਤ ਨੇ ਉਹਨਾਂ ਦੇ ਫਕੀਰ ਨੇ, ਸਾਰੇ ਸੰਤੋਂ ਫਕੀਰ ਕਹਿੰਦੇ ਨੇ। ਜਿਸ ਕੇ ਹਿਰਦੇ ਧਨ ਵਸੇ ਤਾਕਾ ਨੋ ਤਿਸਕਾ ਨੋ ਫਕੀਰ, ਜਿਹਦੇ ਹਿਰਦੇ ਵਿੱਚ ਗਿਆਨ ਹੈ ਨਾ ਗੁਰਮਤ ਦਾ ਪੂਰੀ ਸੋਝੀ ਹੈ ਉਹਨੂੰ ਫਕੀਰ ਕਹਿੰਦੇ ਨੇ। ਜਿਹਦੇ ਹਿਰਦੇ ਵਿੱਚ ਆਤਮ ਗਿਆਨ ਹੈ, ਜਿਹੜਾ ਆਪਣੇ ਆਪ ਨੂੰ ਜਾਣਦਾ, ਜਿਹਨੇ ਆਤਮ ਚਿੰਨ ਲਿਆ, ਆਤਮ ਖੋਜ ਲਿਆ, ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ। ਜਿਹਦਾ ਭਰਮ ਮਿਟ ਗਿਆ ਉਹ ਫਕੀਰ, ਪਰ ਅਜੋ ਪਰਮੇਸ਼ਰ ਬਾਰੇ ਉਹਨੂੰ ਕੋਈ ਗੱਲ ਨਹੀਂ, ਹੁਕਮ ਨਹੀਂ ਬੁੱਝਿਆ ਉਹਨੇ, ਆਪਣਾ ਆਪ ਬੁੱਝਿਆ। ਦੇਖੋ ਫਰਕ ਹੈ ਇੱਥੇ, ਆਪਣਾ ਆਪ ਦਾ ਬੁੱਝਿਆ, ਹੁਕਮ ਨਹੀਂ ਬੁੱਝਿਆ। ਪਰਮ ਪਦ ਨਹੀਂ ਅਜੇ ਪਾਇਆ, ਉੱਤਮ ਪਦ ਵੀ ਜ਼ਰੂਰ ਪਾਈ ਹੈ, ਪਰਮ ਪਦ ਨਹੀਂ ਪਾਇਆ। ਜਿਸਕੇ ਹਿਰਦੇ ਧਨ ਵਸੇ ਤਿਸਕਾ ਨੋ ਫਕੀਰ, ਜਿਸਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਿਰੀ, ਜਿਹੜਾ ਤੂੰ ਹੈ ਉਹ ਅੱਖਰ, ਉਹ ਕਹਿੰਦਾ ਜਿਹੜਾ ਤੂੰ ਹੈ ਉਹ ਨਹੀਂ ਹੈ, ਉਹ ਅੱਖਰ ਇੱਕ ਓਂਕਾਰ ਜਿਹੜਾ ਤੇਰਾ ਨਾਮ ਹੈ ਅੱਖਰਾਂ 'ਚ ਲਿਖਿਆ ਹੋਇਆ ਪਰ ਤੂੰ ਨਹੀਂ ਹੈਗਾ। ਜਿਹਦੀ ਗੱਲ ਗੁਰਬਾਣੀ ਕਰਦੀ ਹੈ ਗੁਰਬਾਣੀ 'ਚ ਨਹੀਂ ਹੈ, ਗੁਰਬਾਣੀ ਗੱਲ ਦੱਸ ਰਹੀ ਹੈ ਉਹਦੀ ਕਥਾ ਹੈ। ਇਹ ਤਾਂ ਅਕਥਕੀ ਕਥਾ, ਉਹ ਕਥਾ ਜਿਹਦੀ ਹੁੰਦੀ ਹੈ ਰਾਮਚੰਦਰ ਰਮਾਇਣ 'ਚ ਬੜਿਆ ਹੋਇਆ, ਰਮਾਇਣ ਲਿਖੀ ਹੈ ਰਾਮਚੰਦਰ ਦੀ ਕਥਾ ਕੀ ਸੀਤਾ ਲਛਮਣ ਇਹ ਸਾਰੇ ਰਮਾਇਣ ਦੇ ਵਿੱਚ ਨੇ, ਜੇ ਕੋਈ ਬਣ ਕੇ ਬੈਠੇ ਵੀ ਰਮਾਇਣ ਹੁਣ ਭਗਤ ਨੇ ਭਗਤਾਂ ਦੀ ਬਾਣੀ ਆ ਕੀ ਇਹਦੇ ਵਿੱਚ ਨੇ ਸਾਰੇ ਬੈਠੇ, ਇਹ ਮੂਰਖਾਂ ਘੋਰਾਂ ਦੀ ਗੱਲ ਹੋ ਸਕਦੀ ਹੈ, ਲਕੀਰ ਦੇ ਫਕੀਰ ਨੇ ਜਿਹੜੇ ਉਹਨਾਂ ਦੀ ਗੱਲ ਹੋ ਸਕਦੀ ਹੈ, ਉਹ ਇਹ ਮੰਨ ਸਕਦੇ ਨੇ ਜਿਹਦੇ ਭਰਮ ਦਾ ਨਾਸ ਹੋ ਗਿਆ ਉਹ ਨਹੀਂ ਮੰਨ ਸਕਦਾ, ਉਹ ਗੁਰਬਾਣੀ ਚੋਂ ਖੋਜੂ ਗੁਰਬਾਣੀ ਨੂੰ ਸਮਝੂ। ਤਾਂ ਲਕੀਰ ਦੇ ਫਕੀਰ ਨੇ, ਲਕੀਰ ਦੇ ਫਕੀਰ ਹੋਣ ਤੋਂ ਉਹ ਜਿਹੜੀਆਂ ਭਗਤੀਆਂ ਲਈਆਂ ਕਬੀਰ ਭਗਤ ਦੀਆਂ ਗੁਰਬਾਣੀ ਦੇ ਵਿੱਚ, ਓਂਕਾਰ ਆਤਮਾ ਜਾਣਾ ਲਿਖ ਔਰ ਬੇਟੇ ਤਾਹੀ ਨਹੀਂ ਮਾਨਾ, ਇੱਕ ਇਹ ਭਗਤੀ ਹੈ। ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਜੀ ਵੀ ਲਿਖਿਆ ਅੱਖਰੀ ਨਾਮ ਅੱਖਰੀ ਰਸਾਲਾ, ਨਾਮ ਅੱਖਰਾਂ 'ਚ ਲਿਖਿਆ ਹੁੰਦਾ, ਸਿਫਸਲਾਹ ਕੀਤੀ ਅੱਖਰ ਨੇ, ਸਿਫਸਲਾਹ ਜਿਹੜੀ ਅਸੀਂ ਕੀਤੀ ਅੱਖਰ ਨੇ ਅੱਖਰਾਂ ਵਿੱਚ ਆਇਆ ਤੁਹਾਡੇ ਕੋਲ ਭੇਜੀ, ਅਸੀਂ ਪਹਿਲਾਂ ਹਵਾ 'ਚ ਭੇਜਦੇ ਸੀ ਮੂੰਹ ਕਾ ਕੇ ਹਵਾਓ ਜਿੰਨਾ ਚਿਰ ਹੈਗੇ ਸੀ, ਹੁਣ ਅੱਖਰ ਨੇ ਉਹਦੀ ਜਗ੍ਹਾ ਆ ਗਏ। ਅੱਖਰੀ ਗਿਆਨ ਗੀਤ ਗੁਣ ਗਾ, ਗਿਆਨ ਦੇ ਗੀਤ ਨੇ, ਗਿਆਨ ਦੇ ਗੀਤ ਨੇ ਗਾਏ ਹੋਏ ਅੱਖਰਾਂ ਦੇ ਵਿੱਚ, ਅੱਖਰੀ ਲਿਖਣ ਜਿੰਨਾ ਚਿਰ ਲਿਖਦਾ ਉਹਨਾਂ ਚਿਰ ਅੱਖਰ ਨੇ ਲਕੀਰਾਂ ਨੇ, ਬੋਲਣ ਬਾਣ ਬੋਲੇ ਤੇ ਬਾਣੀ ਬਣ। ਅਗਲੀ ਗੱਲ ਬਹੁਤ ਇੰਪੋਰਟੈਂਟ ਹੈ, ਅੱਖਰਾਂ ਸਿਰ ਅੱਖਰਾਂ ਦੇ ਜੁੰਮੇ ਹੈ, ਸਿਰ ਸੰਯੋਗ ਵਿਖਾਣ, ਅੱਖਰਾਂ ਸਿਰ ਸੰਯੋਗ ਵਿਖਾਣ, ਤੁਹਾਡਾ ਸੰਯੋਗ ਕਿਵੇਂ ਹੋਊ, ਵਿਛੜਿਆ ਦਾ ਮੇਲ ਕਿਵੇਂ ਹੋਊ, ਆਪਣੇ ਮੂਲ ਨਾਲ ਤੁਸੀਂ ਕਿਵੇਂ ਮਿਲਣਾ, ਇਹ ਅੱਖਰਾਂ 'ਚ ਲਿਖਿਆ ਵਿਖਿਆਨ ਕੀਤਾ ਹੋਇਆ, ਇਹ ਅੱਖਰਾਂ 'ਚੋਂ ਖੋਜ ਲਓ। ਅੱਖਰ ਦਿਨ ਅੱਖਰਾਂ ਮੈਂ ਕੋਈ ਗੁਰਮੁਖ ਖੋਜੇ, ਕੋਈ ਗੁਰਮੁਖ ਖੋਜ ਲੂਗਾ, ਨਹੀਂ ਮੈਂ ਵਿਛੜਿਆ ਤਾਂ ਹੋਇਆ ਆਪਣੇ ਮੂਲ ਨਾਲ ਟੁੱਟਿਆ ਹੋਇਆ ਮੈਂ ਜੁੜਨਾ ਕਿਵੇਂ, ਇਹ ਸਾਰੀ ਵਿਧੀ ਇਹ ਦੱਸੀ ਹੋਈ ਹੈ। ਅੱਖਰਾਂ ਸਿਰ ਸੰਯੋਗ ਵਿਖਾਣ, ਸੰਯੋਗ ਦਾ ਵਿਖਾਣ ਅੱਖਰਾਂ ਦੇ ਜੁੰਮੇ ਹੈ, ਜੁੰਮੇ ਸਿਰ ਲਾਉਂਦੇ ਇਹਨਾਂ ਦੇ ਜੁੰਮੇ ਲਾ ਦਿੱਤਾ ਸੀ, ਪਰਮੇਸ਼ਰ ਨੇ ਮੇਰੇ ਜੁੰਮੇ ਲਾਇਆ ਸੀ, ਮੈਂ ਬੋਲ ਕੇ ਦੱਸਦਾ ਸੀ ਮੈਂ ਅੱਖਰਾਂ ਦੇ ਜੁੰਮੇ ਲਾ ਦਿੱਤਾ। ਅਸਲ 'ਚ ਪਰਮੇਸ਼ਰ ਨੇ ਅੱਖਰਾਂ ਦੇ ਜੁੰਮੇ ਲਾਇਆ, ਮੈਂ ਵੀ ਨਹੀਂ ਲਾਇਆ, ਜਿਹਨੇ ਇਹ ਲਿਖੇ ਜਿਹਨੇ ਅੱਖਰ ਲਿਖੇ ਨੇ ਚਾਹੇ ਕਿਸੇ ਨੇ ਵੀ ਲਿਖੇ ਸੀ, ਬੋਲੇ ਸੀ ਭਗਤਾਂ ਨੇ, ਲਿਖੇ ਕਿਸੇ ਨੇ ਵੀ ਸੀ, ਜਿਹਨੇ ਲਿਖੇ ਤੇ ਸਰ ਨਾ ਹੈ, ਜਿਹਨੇ ਅੱਖਰ ਲਿਖੇ ਨੇ ਉਹਦੇ ਜੁੰਮੇ ਨਹੀਂ ਹੈਗਾ ਵਿਖਿਆਨ ਸੰਯੋਗ ਦਾ, ਉਹ ਤਾਂ ਅੱਜ ਹੈਗਾ ਕੱਲ੍ਹ ਨੂੰ ਹੈ ਨਹੀਂ, ਉਹਦੇ ਜ਼ਿੰਮੇਵਾਰੀ ਕੋਈ ਨਹੀਂ ਹੁਣ ਹੈਗੀ ਤੁਹਾਡੀ ਮਿਲਾਪ ਕਰਾਉਣ ਦੀ। ਜੇ ਤੁਸੀਂ ਆਰਾਧਨਾ ਕਰੋਗੇ ਨਾ ਨਾਨਕ ਦੀ ਵੀ ਇਹੀ ਕਰੂਗਾ, ਇਹ ਬਿਲਕੁਲ ਗਲਤ ਹੈ, ਇਹ ਕਬੀਰ ਦੀ ਗੱਲ ਲੱਗ ਜਾਏ ਕੋਈ ਗੁਰੂ ਗ੍ਰੰਥ ਦੀ ਗੱਲ, ਇਹ ਬਿਲਕੁਲ ਬਕਵਾਸ ਹੈ, ਉਹਦੀ ਜ਼ਿੰਮੇਵਾਰੀ ਕੋਈ ਨਹੀਂ। ਉਹ ਕਹਿੰਦੇ ਜਿਹਨੇ ਲਿਖੇ ਨੇ ਉਹਦੀ ਜ਼ਿੰਮੇਵਾਰੀ ਨਹੀਂ, ਤੁਸੀਂ ਅੱਖਰਾਂ ਦੀ ਗੱਲ ਕਰਦੇ ਹੋ, ਉਹ ਚੇਤਨ ਦੀ ਜ਼ਿੰਮੇਵਾਰੀ, ਤੁਸੀਂ ਜੜ ਦੀ ਗੱਲ ਕਰਨ ਲੱਗ ਗਏ, ਜਿਹਨੇ ਇਹ ਲਿਖੇ ਤਿਸਰ ਨਾ ਹੈ ਉਹਦੀ ਜ਼ਿੰਮੇਵਾਰੀ ਨਹੀਂ ਹੋਣੀ, ਕਿਉਂਕਿ ਉਹਨਾਂ ਦਾ ਜੇ ਫਰਮਾਇਆ ਤੇ ਪਾਇਆ, ਜਿਵੇਂ ਪਰਮੇਸ਼ਰ ਨੇ ਫਰਮਾਇਆ ਤੇ ਉਹਨੇ ਦੋਵੇਂ ਲਿਖ ਦਿੱਤੇ ਸੀ, ਜ਼ਿੰਮੇਵਾਰੀ ਹੁਣ ਵੀ ਪਰਮੇਸ਼ਰ ਦੀ ਹੋਈ ਹੈ, ਜਦ ਮੈਂ ਬੋਲਦਾ ਤਾਂ ਹੁਣ ਅੱਖਰ ਬੋਲਦੇ ਨੇ, ਨਾ ਮੈਂ ਸਮਝਾ ਸਕਦਾ ਸੀ ਫਿਰ ਵੀ ਉਹਦੀ ਕਿਰਪਾ ਨਾਲੇ ਸਮਝ 'ਚ ਆਉਣੀ ਸੀ, ਹੁਣ ਵੀ ਉਹਦੀ ਕਿਰਪਾ ਨਾਲੇ ਸਮਝ 'ਚ ਆਉਣੀ ਹੈ, ਤੁਹਾਨੂੰ ਜੋੜਤਾ ਜੇ ਫਰਮਾਏ ਜਿਵੇਂ ਉਹਨੇ ਅੱਖਰ ਫਰਮਾਇਆ ਨੇ ਤੇ ਪਾਇਓ ਉਵੇਂ ਅਸੀਂ ਲਿਖੇ ਸੀ, ਜੇਤਾ ਕੀਤਾ ਤੇਤਾ ਨੋ, ਜਿੰਨਾ ਵੀ ਅਸੀਂ ਕਿਰਤ ਕੀਤੀ ਹੈ ਲਿਖਿਆ, ਸਭ ਗਿਆਨ ਨੋ ਹੈ, ਸਭ ਨਾਮ ਹੈ, ਕੋਈ ਸਾਖੀ ਕੋਈ ਕਹਾਣੀ ਕੋਈ ਕੁਛ ਨਹੀਂ, ਤੇ ਅਸੀਂ ਤਾਂ ਕਹਾਣੀਆਂ ਬਣਾਈ ਬੈਠੇ ਇਹਦੇ ਵਿੱਚ ਜੋੜੀ ਬੈਠੇ, ਬਿਨਾਂ ਆਵੇ ਨਾ ਹੀ ਕੋਈ ਥਾਉ, ਕੋਈ ਐਸੀ ਜਗ੍ਹਾ ਹੈ ਨਹੀਂ ਸੂਈ ਦੇ ਨੱਕੇ ਜਿਹੀ ਜਿੱਥੇ ਨਾਮ ਦੀ ਗੱਲ ਕੀਤੀ ਹੋਵੇ, ਜਿੱਥੇ ਤੱਤ ਵਿਚਾਰ ਦੀ ਗੱਲ ਕੀਤੀ ਹੋਵੇ, ਅਸੀਂ ਤਾਂ ਕਹਾਣੀਆਂ ਜੋੜੀ ਬੈਠੇ ਕਿ ਲਕੀਰ ਤੇ ਫਕੀਰ ਹਨ। ਇਹ ਤਾਂ ਵਾਰ ਵਾਰ ਲਿਖਿਆ ਗੁਰਬਾਣੀ, ਜਗ੍ਹਾ ਜਗ੍ਹਾ ਲਿਖਿਆ। ਵੇਦ ਬੜਾ ਜਹਾਂ ਤੇ ਆਇਆ, ਬ੍ਰਹਮਾ ਬੜਾ ਜਾਸ ਪਾਇਆ। ਉਹ ਜਿਹਨੇ ਵੇਦ ਲਿਖਿਆ ਸੀ ਉਹ ਤਾਂ ਉਹ ਬੜਾ ਸੀ, ਉਹਦੇ ਨਾਲ ਤਾਂ ਵੇਦ ਨਾਲ ਤਾਂ ਗ੍ਰੰਥ ਕੋਈ ਨਹੀਂ ਬੜਾ ਹੁੰਦਾ। ਇਹ ਦਰਗਾਹ ਜੋ ਆਈ ਹੈ ਬਾਣੀ, ਦਰਗਾਹ ਬਣੀ ਹੈ, ਹੁਣ ਵੀ ਦਰਗਾਹ ਬਣੀ ਹੈ। ਤੁਸੀਂ ਦਰਗਾਹ ਨਾਲ ਟੁੱਟ ਕੇ ਥੱਲਿਆਂ ਨਹੀਂ ਜੁੜ ਕੇ, ਉਹ ਤੁਰਕੀ ਬਾਣੀ ਆਈ ਹੈ, ਜੁੜਨਾ ਉੱਥੇ ਹੈ ਜਿੱਥੋਂ ਇਹ ਆਈ ਹੈ। ਇਹ ਜੋੜਦੀ ਹੈ ਤੁਹਾਨੂੰ ਕਿਤੇ, ਉੱਥੇ ਜੁੜਨਾ ਹੈ। ਮੱਥਾ ਟੇਕੀ ਜਾਣ ਜਿਹੜੇ ਮੱਥਾ ਟੇਕਣ ਦੇ ਤਕਸੀਮ ਦੇ ਲਕੀਰ ਦੇ ਫਕੀਰ ਨੇ। ਕੁਛ ਗਿਆਨ ਹੈ ਕਿਤੇ, ਇੰਡੀਕੇਸ਼ਨ ਹੈ ਵੀ ਜੁੜੋ,
ਮਾਰਗ ਦਰਸ਼ਨ
ਕਰਦੀ ਹੈ। ਤਾਂ
ਗੁਰਮੁਖ ਧਰਤੀ ਸੱਚ ਹੈ ਸਾਜੀ, ਤਿਸ ਮਹਿ ਉਪਤ ਖਪਤ ਸੋ ਬਾਜੀ।
ਗੁਰਮੁਖੀ ਧਰਤੀ ਸੱਚ ਹੈ ਸਾਜੀ, ਜਿਹੜੀ ਧਰਤੀ ਨੂੰ ਗੁਰਮੁਖ ਧਰਤੀ ਮੰਨਦੇ ਨੇ ਉਹ ਸੱਚੇ ਨੇ ਸਾਜੀ, ਉਹ ਹੁਕਮ ਨਾਲ ਸਾਜੀ ਜਾਂਦੀ ਹੈ। ਉਹ ਧਰਤੀ ਚ ਨਾਮ ਦਾ ਬੀਜ ਬੀਜਿਆ ਜਾਂਦਾ, ਜਿਹੜੇ ਨਾਮ ਨਹੀਂ ਬੀਜਦੇ ਕਿੱਕਰਾਂ ਬੀਜਦੇ ਨੇ ਉੱਥੇ। ਹਿਰਦਾ ਰੂਪੀ ਧਰਤੀ ਹੈ ਜਿਹੜੀ, ਹਿਰਦਾ ਰੂਪੀ ਧਰਤੀ ਹੈ, ਦਸਵਾਂ ਦੁਆਰ ਹੈ ਜਿਹੜਾ, ਉਹ ਧਰਤੀ ਹੈ। ਇਹ ਮਾਇਆ ਦੇ ਵਿਰਛ ਤੇ ਚੜਿਆ ਹੋਇਆ, ਜਲਕੀ ਮਛਲੀ ਚੜੀ ਖਜੂਰ। ਖਜੂਰ ਪਾਣੀ ਜਿਹੜਾ ਹੁੰਦਾ ਜੜ ਚ ਹੁੰਦਾ, ਖਜੂਰ ਉੱਚੀ ਹੁੰਦੀ ਹੈ। ਪਾਣੀ ਦਾ ਹੈ ਹਿਰਦੇ ਚ ਤ੍ਰਿਕੁਟੀ ਖਜੂਰ ਹੈ। ਖਜੂਰਾਂ ਇੱਥੇ ਖਾਂਦਾ ਚੜ ਕੇ ਹੈ ਸੰਸਾਰੀ ਰਸ, ਜਲਕੀ ਮਛਲੀ ਚੜੀ ਖਜੂਰ। ਜੇ ਮਛਲੀ ਖਜੂਰ ਤੇ ਚੜੂਗੀ, ਪਾਣੀ ਤੋਂ ਬਿਨਾਂ ਤੜਫੂਗੀ। ਉੱਥੇ ਤੜਫਦਾ ਕਿਉਂ ਹੈ, ਤ੍ਰਿਸ਼ਨਾ ਕਿਉਂ ਹੈ, ਕਿ ਆਪਣੇ ਜਲ ਵਿੱਚੋਂ ਨਿਕਲ ਕੇ ਨਾਨਕ ਦੇ ਅੰਮ੍ਰਿਤ ਪ੍ਰਭ ਕੇ ਨਾਮ ਚੋਂ ਨਿਕਲ ਕੇ ਤ੍ਰਿਕੁਟੀ ਜਾ ਬੈਠਿਆ ਹੈ। ਤ੍ਰਿਕੁਟੀ ਜਗਤ ਸਾਗਰ ਹੈ, ਦਿਮਾਗ ਜੇ ਅਗਮ ਸਾਗਰ ਹੈ, ਦਿਮਾਗ ਦਾ ਸੰਬੰਧ ਅਗਮ ਸਾਗਰ ਨਾਲ ਹੈ, ਹਿਰਦੇ ਦਾ ਸੰਬੰਧ ਨਹੀਂ ਹੈ। ਜਿਹੜੀ ਧਰਤੀ ਸੱਚ ਨੇ ਸਾਜੀ ਹੈ, ਉੱਥੇ ਨਾਮ ਅੰਮ੍ਰਿਤ ਹੈ। ਆ ਜਿਹੜੀ ਧਰਤੀ ਹੈ ਇਹ ਭਈ ਹੈ, ਸਾਜੀ ਨਹੀਂ ਹੈ। ਇੱਕ ਸਾਜੀ ਹੁੰਦਾ, ਇੱਕ ਭਈ ਹੁੰਦਾ। ਬਣ ਗਈ ਇਹ ਸਾਚੇ ਤੇ ਪਵਨਾ ਪਿਆ, ਸਾਚਿਆ ਨਹੀਂ ਸੀ, ਅੱਡ ਹੋ ਗਿਆ ਪਿਆ। ਪਿਆ ਹੋਰ ਗੱਲ ਹੈ, ਸਾਚਿਆ ਹੋਰ ਗੱਲ। ਬਿਰਧ ਪਿਓ, ਬਿਰਧ ਹੋ ਗਿਆ, ਕਰਿਆ ਨਹੀਂ ਬਿਰਧ ਕਿਸੇ ਨੇ, ਸਮੇਂ ਨੇ ਬਿਰਧ ਕਰਤਾ। ਬੱਚੇ ਤੇ ਵੱਡਾ ਆਪ ਜਵਾਨ ਆਪੇ ਹੋ ਗਿਆ, ਆਪ ਜਵਾਨ ਤੇ ਬੁੱਢਾ ਆਪੇ ਹੋ ਗਿਆ, ਕਰਿਆ ਨਹੀਂ ਕਿਸੇ ਨੇ, ਸਮੇਂ ਨਾਲ ਹੋ ਗਿਆ। ਇਹ ਤੱਤ ਜਿਹੜੇ ਨੇ ਚਾਰ, ਇਹਨਾਂ ਦੇ ਆਪਸ ਵਿੱਚ ਹੀ ਇਹਨਾਂ ਦੇ ਜਿਹੜਾ ਪਰਿਵਰਤਨ ਆਉਂਦਾ ਸਮੇਂ ਨਾਲ ਆਉਂਦਾ। ਸੱਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਪਵਨਾ ਚੋਂ ਜਲ ਹੋ ਜਾਂਦਾ, ਕੀਤਾ ਨਹੀਂ ਹੋ ਗਿਆ, ਗੈਸਾਂ ਇਕੱਠੀਆਂ ਹੋਈਆਂ, ਪਾਣੀ ਬਣ ਗਿਆ। ਜਾਂਦੇ ਤਿਰਭਵਨ ਸਾਜਿਆ, ਤਿਰਭਵਨ ਸਾਜਿਆ, ਤਿਰਭਵਨ ਜੋੜਿਆ, ਘੱਟ ਘੱਟ ਜੋਤ ਸਮੋਏ, ਜਾਂ ਜੋਤ ਵਿੱਚ ਸਮੋਈ ਹੈ ਤਾਂ ਤਿਰਭਵਨ ਸਾਜਿਆ। ਉੱਥੇ ਆ ਕੇ ਜੋਤ ਦਾ ਮਤਲਬ ਹੈ, ਉੱਥੇ ਆ ਕੇ ਜੋਤ ਦਾ ਰੋਲ ਹੈ। ਜਦ ਤ੍ਰਿਭਵਨ ਸਾਜਿਆ ਫਿਰ ਜੋਤ ਦਾ ਰੋਲ ਆਇਆ ਵਿੱਚ। ਪਰ ਜਿਹੜਾ ਹਿਰਦਾ ਹੈ, ਹਈ ਜੋਤ ਦਾ ਸਾਜਿਆ ਹੋਇਆ, ਜੋਤ ਦਾ ਹੀ ਪਸਾਰਿਆ ਹੈ। ਇਸ ਕਰਕੇ ਗੁਰਮੁਖੀ ਧਰਤੀ, ਇਹ ਗੁਰਮੁਖ ਇਸੇ ਨੂੰ ਧਰਤੀ ਕਹਿੰਦੇ ਨੇ, ਇਹੀ ਧਰਤੀ ਪੁਕਾਰ ਕਰਦੀ ਹੈ। ਬਾਹਰਲੀ ਧਰਤੀ ਕਦੇ ਪੁਕਾਰ ਨਹੀਂ ਕਰਦੀ। ਜਿਹੜੇ ਮਨਮੁੱਖ ਨੇ ਧਰਤੀ ਦੀ ਪੁਕਾਰ ਬਾਹਰਲੀ ਧਰਤੀ ਦੀ ਪੁਕਾਰ ਜੋੜ ਲੈਂਦੇ ਨੇ। ਗੁਰਮੁਖਾਂ ਦੀ ਧਰਤੀ ਬਾਹਰ ਹੈ,